ਆਪ ਕਿਰਪਾ ਕਰੋ, ਜੇ ਉੱਥੇ ਗਲਤ ਲਿਖੇ ਗਏ ਤਾਂ ਹੁਣ ਆਪ ਸਿੱਧੇ ਲਿਖ ਦਿਓ। ਉਹ ਪੁਸ਼ਟ ਮਾਰ 'ਤੇ ਪਈ ਸੀਧਰੀ, ਪੁੱਠੀਆਂ ਗੱਲਾਂ ਸਿੱਧੀਆਂ ਹੋ ਜਾਂਦੀਆਂ ਜਦੋਂ ਗੁਰੂ ਦੀ ਕਿਰਪਾ ਹੋ ਜਾਵੇ। ਸੋ ਬੇਨਤੀ ਸੁਣੀ, ਮਹਾਰਾਜ ਗੰਭੀਰ ਹੋਏ ਅਤੇ ਆਪ ਨੇ ਫਰਮਾਇਆ, ਸ੍ਰੀ ਮੁਖ 'ਤੇ ਅੰਮ੍ਰਿਤ ਸਮ ਕਹਿਓ, ਤੇਰੋ ਲੇਖ ਇਸੀ ਵਿਧ ਲਿਓ। ਬੇਟਾ, ਤੇਰਾ ਲੇਖ ਇਸੇ ਤਰ੍ਹਾਂ ਦਾ ਸੀ, ਚੱਲ ਆਈ ਸਤਸੰਗਤ ਸ਼ਰਨੀ, ਹੁਣ ਤੂੰ ਸੰਗਤ ਦੀ ਸ਼ਰਨ 'ਚ ਆ ਗਈ। ਸੰਗਤ ਦੀ ਸ਼ਰਨ 'ਚ ਜਿਹੜਾ ਵੀ ਆਉਂਦਾ ਹੈ ਉਹਦੇ ਲੇਖ ਮਿਟਣੇ ਸ਼ੁਰੂ ਹੋ ਜਾਂਦੇ। ਚੱਲ ਆਈ ਸਤਸੰਗਤ ਸ਼ਰਨੀ, ਲਿਖੇ ਲੇਖ ਆਪ ਜਿਉਂ ਸੁਭ ਕਰਨ। ਹੁਣ ਤੇਰੇ ਲੇਖ ਮਿਟ ਗਏ ਅਤੇ ਸ਼ੁਭ ਹੋ ਗਏ। ਸਿੱਖੀ ਦਾਨ ਦੀਨ ਹਮ ਤੋਹੀ, ਤੈਨੂੰ ਅਸੀਂ ਸਿੱਖੀ ਦਾ ਦਾਨ ਦੇਤਾ। ਅਣਕ ਸਿੱਖ ਤੇਰੋ ਹੋਈ, ਅਧਕ ਸਿੱਖ ਤੇਰੋ ਹੋਏ, ਤੇਰੇ ਘਰ ਦੇ ਅੰਦਰ ਬਹੁਤ ਸਿੱਖੀ ਹੋਏਗੀ। ਪਤਵੀ ਸਿੱਖ ਹੋਏ ਹੈ ਪਏ, ਗੁਰਸਿੱਖੀ ਕੇ ਮਾਰਗ ਚਲੇ। ਪਤਵੀ ਸਿੱਖ ਹੋਏ ਹੈ ਭਲੇ, ਗੁਰਸਿੱਖੀ ਕੇ ਮਾਰਗ ਚਲੇ। ਜਾਂ ਤੇਰਾ ਪਤੀ ਵੀ ਸਿੱਖ ਹੋਏਗਾ ਅਤੇ ਗੁਰਸਿੱਖੀ ਦੇ ਮਾਰਗ ਚਲੇਗਾ। ਇਹਨੇ ਨੂੰ ਰਾਤ ਨੇ ਦੇਖਿਆ ਵੀ ਪਿੱਛੇ ਕੋਈ ਆਈ ਨਹੀਂ ਰਹੀ, ਡੋਲੀ ਕਿੱਥੇ ਰਹਿ ਗਈ? ਅਤੇ ਭਾਈ ਸਿੱਧੂ ਸਾਧੂ ਸੀ ਜਿਸਦਾ ਨਾਂ, ਇਹ ਤੁਰਿਆ ਹੀ ਜਾਂਦਾ। ਪਿੱਛੇ ਮੁੜ ਕੇ ਨਹੀਂ ਦੇਖਿਆ, ਬਰਾਤ ਰੁਕੀ ਪਈ ਆ, ਉੱਥੇ ਚਲਿਆ। ਕਹਿੰਦੇ ਡੋਲੀ, ਕਹਿੰਦਾ ਪਿੱਛੇ ਆ ਰਹੀ ਸੀ। ਕਹਿੰਦੇ ਕਿੱਥੇ ਆ, ਦਿਖਾ ਤਾ। ਦਿਨ ਚੜ੍ਹ ਗਿਆ ਥੋੜ੍ਹਾ, ਉਸ ਵੇਲੇ ਕਹਿੰਦੇ ਜਾ ਘੋੜਾ ਨਠਾ ਕੇ ਦੇਖ ਕਿੱਥੇ। ਘੋੜਾ ਨਠਾਇਆ ਅਤੇ ਕਿਤੇ ਨਜ਼ਰ ਨਹੀਂ ਆਉਂਦੀ। ਪਿੰਡ ਵਿੱਚ ਜਦ ਪਹੁੰਚਿਆ ਉੱਥੇ ਪਤਾ ਲੱਗਿਆ ਵੀ ਉਹ ਤਾਂ ਡੋਲੀ ਇੱਧਰ ਗੁਰੂ ਦਾ ਦਰਬਾਰ ਲੱਗਿਆ ਹੋਇਆ, ਹਰੀ ਦਾ ਜਸ ਹੋ ਰਿਹਾ ਉੱਥੇ ਹੈ। ਇੱਧਰ ਗੁਰੂ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਨੇ, ਇੱਧਰ ਇਹ ਵੀ ਆ ਗਿਆ ਅਤੇ ਦੇਖਦੀ ਸਾਰ ਤਰਕ ਨਾ ਕਰ ਸਕਿਆ ਅਤੇ ਸੀਸ ਨਵਾਉਣ ਦਾ ਅੰਦਰ ਉਤਸ਼ਾਹ ਪੈਦਾ ਹੋ ਗਿਆ। ਘੋੜੇ ਤੋਂ ਉਤਰਿਆ, ਬੰਨ ਕੇ ਜਾ ਕੇ ਗੁਰੂ ਮਹਾਰਾਜ ਦੇ ਹਜ਼ੂਰ ਮਸਤਕ ਨਵਾ ਤਾ। ਗੁਰੂ ਮਹਾਰਾਜ ਨੇ ਸੀਸ 'ਤੇ ਹੱਥ ਰੱਖ ਦਿੱਤਾ। ਸੀਸ 'ਤੇ ਹੱਥ ਰੱਖਣ ਦੀ ਦੇਰ ਸੀ, ਉਸੇ ਵੇਲੇ ਜਿਹੜੇ ਪੁੱਠੇ ਲੇਖ ਸੀ ਸਾਰੇ ਬਦਲੇ। ਕਹਿਣ ਲੱਗੇ, ਬੇਟਾ ਇਹ ਬੇਟੀ ਹੈ ਸਾਡੀ, ਇਹ ਗੁਰਸਿੱਖੀ ਦੇ ਵਿੱਚ ਪਲੀ ਹੈ, ਤੂੰ ਹੁਣ ਗੁਰਸਿੱਖੀ ਧਾਰਨ ਕਰ ਅਤੇ ਅੱਜ ਤੋਂ ਬਾਅਦ ਉਸ ਮੁਕਾਮ ਨੂੰ ਮੱਥਾ ਨਹੀਂ ਟੇਕਣਾ ਅਤੇ ਜੂਠਾ ਰੋਟ ਨਹੀਂ ਖਾਣਾ। ਹਿੰਦੂ ਜਾਤ ਹੈ ਤੇਰੀ, ਅਤੇ ਇੰਨੀ ਸੁੱਚੀ ਜਾਤ ਹੁੰਦੇ ਹੋਏ ਫਿਰ ਤੂੰ ਕਿਹੜੇ ਕੰਮ 'ਚ ਪੈ ਗਏ ਤੁਸੀਂ? ਸੋ ਇਸ ਤੋਂ ਬਾਅਦ ਆਪ ਜੀ ਨੇ ਕਿਰਪਾ ਕੀਤੀ, ਆਸ਼ੀਰਵਾਦ ਦਿੱਤੀ, ਅਸੀਸ ਦਿੱਤੀ ਅਤੇ ਉਸ ਵੇਲੇ ਆਪ ਡੋਲੀ ਲੈ ਕੇ ਚਲੇ ਜਾਂਦੇ ਨੇ। ਅਤੇ ਅੱਗੇ ਘਰ ਪਹੁੰਚ ਗਏ ਅਤੇ ਤੇਲ ਚੋਇਆ, ਪਾਣੀ ਲਈ ਖੜ੍ਹੇ ਨੇ, ਬੜੇ ਸ਼ਗਨ ਕੀਤੇ। ਅਤੇ ਪਹਿਲਾਂ ਹੀ ਕੰਮ ਇਹ ਕਰਿਆ ਕਿ ਡੋਲੀ ਉੱਤਰਦੀ ਨੂੰ ਪਹਿਲਾਂ ਪੀਰ ਦੇ ਮੁਕਾਮ 'ਤੇ ਮੱਥਾ ਟਿਕਾਇਆ ਜਾਏ ਜੋ ਘਰ ਵਿੱਚ ਬਣਾਇਆ ਹੋਇਆ ਸੀ। ਮੁਖੀ ਸੀਗੇ ਉਸ ਸਾਰੀ ਸੰਗਤ ਦੇ, ਅਤੇ ਜਦੋਂ ਉੱਥੇ ਲੈ ਕੇ ਗਏ ਕਹਿੰਦੇ ਵੀ ਵਾਹ ਇੱਥੇ ਮੱਥਾ ਟੇਕ। ਸਾਧੂ ਨੂੰ ਕਿਹਾ ਤੂੰ ਮੱਥਾ ਟੇਕਦਾ ਕਿਉਂ ਨਹੀਂ ਹੈ, ਤੂੰ ਵਿਆਹ ਕਰਾ ਕੇ ਆਇਆ, ਪੀਰ ਨਾਰਾਜ਼ ਹੋ ਜੂ। ਕਹਿੰਦਾ ਮੈਂ ਜਿੱਥੇ ਟੇਕਣਾ ਸੀ ਟੇਕਦਾ, ਹੁਣ ਮੈਂ ਨਹੀਂ ਟੇਕਣਾ, ਲੱਤ ਮਾਰੀ ਪੀਰ ਨੇ। ਲੋਕ ਕਹਿੰਦੇ ਉਹ ਲੋੜਾ ਆ ਗਿਆ, ਪੀਰ ਨਾਰਾਜ਼ ਹੋ ਜੂ, ਸਾਰਾ ਪਿੰਡ ਗਰਕ ਹੋ ਜੂ, ਇਹਨੇ ਕਰਿਆ ਕੀ ਹੈ? ਬੜਾ ਸਮਝਾਉਂਦੇ ਨੇ। ਕਹਿੰਦਾ ਨਾ ਮੈਂ ਨਹੀਂ ਟੇਕਣਾ, ਮੈਂ ਜਿੱਥੇ ਟੇਕਣਾ ਸੀ ਟੇਕਤਾ, ਹੁਣ ਮੇਰਾ ਮੱਥਾ ਹੋਰ ਥਾਂ ਨਹੀਂ ਨਿਭਣਾ, ਮੇਰਾ ਸੀਸ ਜਿੱਥੇ ਨਿਭਣਾ ਸੀ ਨਿਭ ਗਿਆ। ਸਿੱਖੀ ਆ ਗਈ ਘਰ ਦੇ ਅੰਦਰ। ਸੋ ਮਹਾਰਾਜ ਨੇ ਵਰ ਦਿੱਤਾ ਕਿ ਤੁਹਾਡੇ ਘਰ ਇੱਕ ਬਹੁਤ ਬੰਦਗੀ ਵਾਲਾ ਪੁੱਤਰ ਤੁਹਾਡਾ ਆਏਗਾ, ਜਾਓ ਬਖਸ਼ਿਸ਼ਾਂ ਗੁਰੂ ਨਾਨਕ ਦੀਆਂ। ਘਰ ਵਾਲੇ ਨਾਰਾਜ਼ ਹੋ ਰਹੇ ਨੇ, ਭਾਈਚਾਰਾ ਨਾਰਾਜ਼ ਹੋ ਰਿਹਾ, ਲੇਕਿਨ ਕਿਸੇ ਦੀ ਪਰਵਾਹ ਨਹੀਂ ਕੀਤੀ। ਸਮਾਂ ਬੀਤਦਾ ਗਿਆ, ਸਿੱਖੀ ਆ ਗਈ, ਬਾਣੀ ਦਾ ਪਾਠ ਹੋਣਾ ਸ਼ੁਰੂ ਹੋ ਗਿਆ। 6 ਮਹੀਨੇ ਬਾਅਦ ਕਿਰਤ ਕਮਾਈ ਕਰਕੇ ਗੁਰੂ ਦੇ ਦਰਸ਼ਨ ਕਰਨ ਜਾਂਦੇ ਨੇ, ਜਾ ਕੇ ਦਸਵੰਧ ਦਿੰਦੇ ਨੇ, ਵਾਪਸ ਆ ਜਾਂਦੇ ਨੇ ਗੁਰੂ ਦੀ ਸਿੱਖਿਆ ਲੈ ਕੇ, ਕਮਾਈ ਕਰਦੇ ਨੇ, ਬੰਦਗੀ ਕਰਦੇ ਨੇ, ਅੰਮ੍ਰਿਤ ਵੇਲੇ ਜਾਗਦੇ ਨੇ। ਗੁਰਸਿੱਖ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉੱਠਰ ਨਾਮ 'ਤੇ ਆਵੇ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਾਮ। ਸੋ ਪੂਰਾ ਗੁਰਸਿੱਖੀ ਦਾ ਰੰਗ ਲੱਗ ਗਿਆ ਅਤੇ ਅੱਜ ਬੱਚਾ ਬਹੁਤ ਸੁੰਦਰ ਬੱਚਾ ਹੋਇਆ। ਮਹਾਰਾਜ ਜੀ ਕੋਲ ਲੈ ਗਏ, ਪਾਤਸ਼ਾਹ 1 ਸਾਲ ਦਾ ਹੋ ਗਿਆ, ਨਾਮ ਰੱਖੋ। ਮਹਾਰਾਜ ਕਹਿਣ ਲੱਗੇ ਬੜੇ ਰੂਪ ਬਣਤਾ ਹੈ ਤਾਂ ਇਹਦਾ ਨਾਮ ਹੈ ਰੂਪ ਚੰਦ ਰੱਖ ਲਓ, ਇਹ ਬੜਾ ਗੁਰਸਿੱਖ ਹੋਏਗਾ। ਸੋ ਹੌਲੀ ਹੌਲੀ ਬੱਚੇ ਦੀ ਪਰਵਰਿਸ਼ ਹੋਈ, ਬੜਾ ਹੋ ਗਿਆ, ਬਾਣੀ ਦੇ ਨਾਲ ਜੁੜਿਆ ਰਿਹਾ, ਗੁਰੂ ਦੇ ਦਰਸ਼ਨ ਕਰਦਾ, ਗੁਰੂ ਨਾਲ ਪਿਆਰ ਪੈ ਗਿਆ, ਦੋਹਾਂ ਦਾ, ਸਾਰੇ ਪਰਿਵਾਰ ਦਾ ਹੀ ਪੈ ਗਿਆ। ਬੱਚੇ ਨੂੰ ਤਾਂ ਪਹਿਲਾਂ ਹੀ ਸੀ, ਇਹਨਾਂ ਨੂੰ ਵੀ ਪਿਆਰ ਪੈ ਗਿਆ। ਅੱਜ ਆਹੀ ਮਹੀਨਾ ਹੈ, ਲੱਕੜੀਆਂ ਵੱਢਣ ਵਾਸਤੇ ਜੰਗਲ ਜਾਂਦੇ ਅਤੇ ਉੱਥੇ ਕੂਨੇ ਦੇ ਵਿੱਚ ਪਿਤਾ ਨੇ ਕਿਹਾ ਕਿ ਪਾਣੀ ਲੈ ਚੱਲ, ਉੱਥੇ ਨੇੜੇ ਤੇੜੇ ਕਿਤੇ ਪਾਣੀ ਨਹੀਂ ਹੈ। ਪ੍ਰਸ਼ਾਦੇ ਮਿੱਸੇ ਪ੍ਰਸ਼ਾਦੇ ਛੱਡ ਲਏ ਵੀ ਪਿਆਸ ਆਪਾਂ ਨੂੰ ਲੱਗਣੀ ਹੈ, ਕੂਨਾ ਭਰ ਕੇ ਲੈ ਚੱਲ। ਕੂਨਾ ਭਰ ਕੇ ਲੈ ਗਏ ਅਤੇ ਅੱਗੇ ਜਾ ਕੇ ਦਰਖਤ ਦੇ ਨਾਲ ਟੰਗਤਾ ਅਤੇ ਆਪ ਲੱਕੜੀਆਂ ਵੱਢਣ ਲੱਗ ਗਏ। ਜਦ 9 ਵਜੇ ਪਿਆਸ ਨੇ ਚੰਗਾ ਜ਼ੋਰ ਪਾਇਆ, ਭਾਈ ਸਾਧੂ ਨੇ ਭਾਈ ਰੂਪ ਚੰਦ ਨੂੰ ਕਿਹਾ, ਕਹਿੰਦੇ ਬੇਟਾ ਰੂਪਾ ਏ, ਜਾਂ ਪਾਣੀ ਲਿਆ, ਪਿਆਸ ਬਹੁਤ ਲੱਗੀ ਹੋਈ ਹੈ। ਬੱਚਾ ਗਿਆ ਜਾ ਕੇ ਜਦ ਪਾਣੀ ਨੂੰ ਹੱਥ ਲਿਆ, ਕਿਉਂਕਿ ਹਰ ਵਕਤ ਗੁਰੂ ਦੀ ਹਾਜ਼ਰੀ 'ਚ ਰਹਿੰਦੇ ਸੀ, ਜੇ ਕੰਮ ਵੀ ਕਰਦੇ ਹੈ ਤਾਂ ਚਿੱਤ ਗੁਰੂ ਵੱਲ ਰਹਿੰਦਾ ਸੀ। ਇਹ ਨਹੀਂ ਵੀ ਕੰਮ ਦੇ ਵਿੱਚ ਭੁੱਲ ਜਾਓ, ਕੰਮ ਦੇ ਕੰਮ ਕਰੋ, ਕੰਮ ਤੋਂ ਗੁਰੂ ਨੇ ਨਹੀਂ ਹਟਾਇਆ, ਲੇਕਿਨ ਹਟਾਇਆ ਜਿਹੜੀ ਚੀਜ਼ ਤੋਂ ਇਹ ਹੈ ਕਿ ਕੰਮ ਦੇ ਵਿੱਚ ਰੋਲੋ ਨਾ, ਜੇ ਰੋਲਨੇ ਆ ਤਾਂ ਕੰਮ ਤਰਕਾਰ ਉਸ ਕੰਮ ਨੂੰ ਜਿਹਦੇ ਵਿੱਚ ਗੁਰੂ ਭੁੱਲ ਜਾਵੇ। ਗੁਰੂ ਨੂੰ ਯਾਦ ਰੱਖਣਾ, ਕੰਮ ਕਰੋ ਅਤੇ ਨਾਲ ਗੁਰੂ ਦੀ ਯਾਦ ਵੀ ਚ ਰਹੋ। ਗੁਰੂ ਦੀ ਯਾਦ ਰੱਖਣੀ ਕੋਈ ਔਖੀ ਨਹੀਂ, ਇਸ ਤਰ੍ਹਾਂ ਨਾਲ ਫਰਮਾਨ ਕਰ ਲਓ।
ਚਿੱਤ ਹਰੀ ਦੇ ਨਾਮ ਨਾਲ ਲਾਈਏ,
ਰੁਕਾਵਟ ਕਰਾਇਆ ਕਰ। ਪਿਆਰ ਵਾਲਾ ਬੰਦਾ ਜੋ ਹੈ ਉਹਦਾ ਦੁੱਗਣਾ ਕੰਮ ਕਰਦਾ, ਕਿਉਂਕਿ ਉਹਦੇ ਅੰਦਰ ਖੇੜਾ ਹੁੰਦਾ, ਮੁਰਝਾਹਟ ਨਹੀਂ ਹੁੰਦੀ ਉਹਦੇ ਚਿਹਰੇ ਦੇ ਉੱਤੇ, ਖੁਸ਼ੀ ਹੱਸੋ ਹੱਸੋ ਚਿਹਰਾ ਕਰਦਾ। ਬਰਾਗੀ ਦੇ ਅੰਦਰ ਹੁੰਦੀ ਹੈ ਚੁੰਝਲਾਹਟ। ਬਰਾਗ ਜਿਸ ਨੂੰ ਲੱਗਦਾ, ਬਰਾਗ ਪਹਿਲਾ ਦਰਜਾ ਹੁੰਦਾ, ਪ੍ਰੇਮ ਆਖਰੀ ਦਰਜਾ ਹੁੰਦਾ। ਪ੍ਰੇਮੀ ਦਾ ਤਾਂ ਪੈਰ ਨਹੀਂ ਲੱਗਦਾ, ਲੂੰ ਲੂੰ ਦੇ ਵਿੱਚ ਝਨਾਟਾਂ ਛਿੜਦੀਆਂ, ਵੱਧ ਕੰਮ ਕਰਦਾ, ਦੌੜਿਆ ਹੀ ਫਿਰਦਾ। ਸੋ ਇਸ ਤਰ੍ਹਾਂ ਕੰਮ ਕਰ ਰਹੇ ਨੇ, ਦਿਨ ਚੜਿਆ ਆ, ਪਿਆਸ ਲੱਗਦੀ ਹੈ। ਤਾਂ ਉਸ ਵੇਲੇ ਪੁੱਤਰ ਨੂੰ ਕਹਿਣ ਲੱਗਿਆ, ਬੇਟਾ ਪਿਆਸ ਬੜੀ ਲੱਗੀ ਹੈ, ਜਲ ਲਿਆ। ਜਲ ਨੂੰ ਜਾ ਕੇ ਛੂੰਹਦਾ, ਹੱਥ ਲਾਇਆ ਤਾਂ ਇੰਨਾ ਠੰਡਾ ਪਾਣੀ। ਗੁਰੂ ਤਾਂ ਪਹਿਲਾਂ ਹੀ ਹਿਰਦੇ ਦੇ ਅੰਦਰ ਹੈ, ਕਹਿਣ ਲੱਗਿਆ ਇਹ ਪਾਣੀ ਤਾਂ ਸਾਡੇ ਪੀਣ ਵਾਲਾ ਨਹੀਂ ਹੈ, ਇਹ ਤਾਂ ਮੇਰੇ ਸਤਿਗੁਰੂ ਦੇ ਪੀਣ ਵਾਲਾ। ਉਵੇਂ ਜਿਵੇਂ ਹੱਥ ਲਾ ਕੇ ਵਾਪਸ ਆ ਗਏ ਸਾਧਨ। ਪਿਆਰ ਦੀ ਰੀਤ ਜੋ ਹੁੰਦੀ ਹੈ ਉਹ ਨਿਆਰੀ ਹੋਇਆ ਕਰਦੀ। ਭਾਈ ਗੁਰਦਾਸ ਜੀ ਕਹਿੰਦੇ ਆ, ਜੇ ਪਿਆਰ ਕਰਨਾ ਨਹੀਂ ਆਉਂਦਾ ਤਾਂ ਸਿੱਖ ਲੈ ਇਹਨਾਂ ਚੀਜ਼ਾਂ ਤੋਂ, ਇਸ ਤਰ੍ਹਾਂ ਪ੍ਰਮਾਣ ਕਰ। ਜੇ ਪਿਆਰ ਕਰਨ ਦਾ ਸਿੱਖਣਾ ਹੈ ਸਭ ਤਾਂ ਸਿੱਖ ਲੈ ਕੇ ਦਰਸ਼ਨ ਦੇਖ ਪਤੰਗ ਜਿਉਂ ਜੋਤੀ ਜੋਤ ਸਮਾਂ। ਅਸੀਂ ਵੀ ਦਰਸ਼ਨ ਕਰਦੇ ਹਾਂ ਗੁਰੂ ਦਾ, ਜੋਤ ਦੇ ਵਿੱਚ ਤਾਂ ਕੀ ਸਮਾਉਣਾ, ਅਸੀਂ ਤਾਂ ਮਾਮੂਲੀ ਹੁਕਮ ਮੰਨੀ ਉਹਨਾਂ ਦੇ ਮਨ ਦੇ। ਪਤੰਗ ਕਹਿੰਦੇ ਦੇਰ ਨਹੀਂ ਲਾਉਂਦਾ, ਇੱਕਦਮ ਉਹਦੇ ਵਿੱਚ ਸਮਾ ਜਾਂਦਾ, ਗੁਰੂ ਦੀ ਗੌਰ ਵਿੱਚ ਸਮਾ ਜਾਂਦਾ, ਆਪਣੀ ਮਨ ਮਤ ਛੱਡ ਦਿੰਦਾ, ਕੋਈ ਫੁਰਨਾ ਕੋਈ ਤਰਕ ਨਹੀਂ ਰੱਖਦਾ। ਕਹਿੰਦੇ ਜੇ ਪਿਆਰ ਕਰਨਾ ਗੁਰੂ ਦੇ ਨਾਲ ਫਿਰ ਛੱਡ ਦੇ ਆਪਣੇ ਫੁਰਨੇ, ਉਹਦੀ ਮਤ ਦੇ ਵਿੱਚ ਸਮਾ ਜਾ। ਸ਼ਬਦ ਸੁਰਤ ਲਿਵ ਮਿਰਗ ਜਾ, ਜੇ ਬੈਠਦਾ ਸ਼ਬਦ ਸੁਰਤ ਨਾਮ ਜਪਣ ਲੱਗਦਾ ਫਿਰ ਕਹਿੰਦਾ ਮੇਰਾ ਮਨ ਨਹੀਂ ਟਿਕਦਾ, ਦੌੜਦਾ ਭੱਜਦਾ, ਕਹਿੰਦੇ ਤਾਂ ਸਿੱਖਿਆ ਹੀ ਨਹੀਂ, ਪੜ੍ਹ ਲੈ ਮਿਰਗ ਤੋਂ। ਜਦੋਂ ਇੱਕ ਵਾਰੀ ਉਹਨੂੰ ਆਵਾਜ਼ ਸੁਣ ਗਈ ਕੰਢੇ ਹੇੜੇ ਦੀ, ਫਿਰ ਸਾਰੇ ਫੁਰਨੇ ਛੱਡ ਦਿੰਦਾ, ਨਹੀਂ ਦੇਖਦਾ ਕਿ ਅੱਗੇ ਸ਼ਿਕਾਰੀ ਖੜ੍ਹੇ ਨੇ ਜਾਂ ਅੱਗੇ ਕੁੱਤੇ ਖੜ੍ਹੇ ਨੇ ਮੈਨੂੰ ਫੜ ਲੈਣਗੇ, ਸਿੱਧਾ ਹੀ ਉਹਦੇ ਵਿੱਚ ਲੀਨ ਹੋ ਕੇ ਪਹੁੰਚ ਜਾਇਆ ਕਰ। ਇਸ ਤਰ੍ਹਾਂ ਜੇ ਤੂੰ ਬੰਦਗੀ ਕਰਦਾ ਪ੍ਰੇਮੀਆਂ, ਨਾਮ ਜਪਦਾ, ਆਪਣੇ ਪਿਆਰੇ ਨੂੰ ਪਿਆਰ ਕਰਦਾ, ਫਿਰ ਮਿਰਗ ਮੰਗਣ ਕਰ। ਇੱਕ ਵਾਰੀ ਉਹਦਾ ਧਿਆਨ ਆ ਗਿਆ, ਫਿਰ ਨਾ ਕੋਈ ਹੋਰ ਫੁਰਨਾ ਆਵੇ। ਸ਼ਬਦ ਸੁਰਤ ਲਿਵ ਮਿਰਗ ਜਿਉਂ, ਅਨਹਦ ਲਿਵ ਲਾਵੇ, ਨਾਮ ਦੀ ਧੁਨ ਵਿੱਚ ਲਿਵ ਲਾ ਲੈ, ਫਿਰ ਨਾ ਆਪਣੀ ਸੁਰਤ ਨੂੰ ਕੱਟ। ਸਾਧ ਸੰਗਤ ਵਿੱਚ ਮੀਨ ਹੋਏ, ਸੰਗਤ ਵਿੱਚ ਬੈਠੇ ਤੇ ਮੱਛੀ ਮੰਗਣ ਹੋ ਜਾ, ਜੇ ਵਿਛੜ ਗਿਆ ਉੱਠ ਗਿਆ ਇੱਧਰ ਨੂੰ ਝਾਕ ਲਿਆ, ਜਿਉਂ ਮੱਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੇ, ਮੇਰੀ ਮੌਤ ਹੋ ਜਾਏਗੀ। ਲੀਨ ਹੋ ਜਾ ਸੰਗਤ ਦੇ ਅੰਦਰ, ਸੰਗਤ ਨੂੰ ਨਾ ਛੱਡ, ਮਹਾਰਾਜ ਸੁਖਾਸਨ ਹੋ ਜਾਣਗੇ, ਅਰਦਾਸ ਹੋ ਜਾਏਗੀ, ਫਿਰ ਜਾ ਭਾਈ। ਪਹਿਲਾਂ ਇਹਨਾਂ ਤੁਰ ਘੜੀਆਂ ਨਾ ਦੇਖ, ਜੇ ਪਿਆਰ ਕਰਨਾ ਤਾਂ ਮੱਛੀ ਮੰਗਣ ਕਰ ਸਕਸੰਗ। ਸਾਧ ਸੰਗਤ ਵਿੱਚ ਮੀਨ ਹੋਏ, ਗੁਰਮਤਿ ਸੁੱਖ ਪਾਵੇ, ਚਰਨ ਕਮਲ ਵਿੱਚ ਪਵਰ ਹੋਏ, ਅਤੇ ਭਵਰੇ ਦੇ ਵਾਂਗੂ ਚਰਨਾਂ ਦਾ ਧਿਆਨ ਧਰ, ਗੁਰ ਕੀ ਮੂਰਤ ਮਨ ਮੈਂ ਧਿਆਨ, ਜਿਵੇਂ ਉਹਨੇ ਧਿਆਨ ਧਰਿਆ ਹੋਇਆ ਇਸ ਤਰ੍ਹਾਂ ਭਵਰੇ ਵਾਂਗੂ ਧਿਆਨ ਧਰ, ਸੁੱਖ ਰਹਿਣ ਵਿਆਵੈ, ਸਾਰੀ ਰਾਤ ਉਹਦੇ ਵਿੱਚ ਰਹਿੰਦੇ, ਗੁਰ ਉਪਦੇਸ਼ ਨਾ ਵਿਸਰੈ ਬਾਵੀ ਹਾ ਧਿਆਵੈ, ਬੱਦਲ ਨੂੰ ਦੇਖ ਲੈਂਦਾ, ਫਿਰੋ 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 ਦਿਨ ਰਾਤ ਕਰੀ ਜਾਂਦਾ। ਕਹਿੰਦੇ ਐਂ ਧਿਆ ਗੁਰੂ ਦੇ ਉਪਦੇਸ਼ ਨੂੰ ਵਿਸਰਨਾ, ਉਸ ਨੂੰ ਭੁੱਲਿਆ ਹੀ ਰਹਿੰਦਾ, ਪੀਰ ਮਰੀਦਾਂ ਬਿਰਹੜੇ ਹੀ ਦੁਬਧਾ ਨਾ ਸਿਖਾਵਾ, ਜਦੋਂ ਪਿਆਰ ਹੁੰਦਾ ਉੱਥੇ ਦੁਬਧਾ ਨਹੀਂ ਹੋਇਆ ਕਰਦੀ। ਸੋ ਇਸ ਤਰ੍ਹਾਂ ਕਹਿੰਦੇ ਵੀ ਜੇ ਸਿੱਖਣਾ ਤੈਂ ਪਿਆਰ ਤਾਂ ਤੂੰ ਬੰਬੀਏ ਦੇ ਪਾਸੋਂ ਸਿੱਖ, ਪਤੰਗੇ ਦੇ ਪਾਸੋਂ ਸਿੱਖ, ਮੱਛੀ ਤੋਂ ਸਿੱਖ। ਸੋ ਇੱਕ ਵਾਰੀ ਜਿਸ ਵਕਤ ਇਤਿਹਾਸ 'ਚ ਐਸਾ ਜ਼ਿਕਰ ਆਉਂਦਾ, ਗੁਰਦਾਸ ਨੰਗਲ ਦੀ ਗੜੀ ਦੇ ਅੰਦਰ ਬੰਦੇ ਬਹਾਦਰ ਨੂੰ ਘੇਰਿਆ ਹੋਇਆ, ਬਹੁਤ ਬੜਾ ਭਾਰਾ ਯੁੱਧ ਹੋ ਰਿਹਾ, ਦੁਸ਼ਮਣ ਨੇ ਘੇਰਾ ਪਾਇਆ ਹੋਇਆ, ਕਈ ਮਹੀਨੇ ਘੇਰਾ ਪਏ ਨੂੰ ਹੋਏ, ਤਾਂ ਐਸੀ ਚਾਲ ਛਲ ਕਰਿਆ ਕਿ ਕੁਝ ਸਿੰਘਾਂ ਨੂੰ ਪਾੜ ਲਿਆ। ਆਪਸ ਵਿੱਚ ਦੋ ਰਾਇਆਂ ਹੋ ਗਈਆਂ, ਇੱਕ ਤਾਂ ਕਹਿੰਦੇ ਕਿਲ੍ਹਾ ਛੱਡ ਚੱਲੀਏ, ਇੱਕ ਕਹਿੰਦੇ ਨੇ ਵੀ ਨਹੀਂ ਆਖਰੀ ਦਮ ਸਹੀ ਇੱਥੇ ਹੀ ਡਟਣਾ, ਕਿਲ੍ਹਾ ਛੱਡਿਆ ਨੂੰ ਨਹੀਂ ਇਹਨਾਂ ਨੇ ਛੱਡਣਾ। ਦੂਸਰੇ ਕਹਿੰਦੇ ਨੇ ਕਿ ਉਹਨਾਂ ਨੇ ਵਾਅਦੇ ਕੀਤੇ ਨੇ ਕਿ ਤੁਹਾਨੂੰ ਜਗੀਰਾਂ ਦਿੱਤੀਆਂ ਜਾਣਗੀਆਂ, ਫੌਜ ਵਿੱਚ ਰੱਖਿਆ ਜਾਏਗਾ, ਫੌਜ ਇਸੇ ਤਰ੍ਹਾਂ ਰੱਖ ਸਕਦੇ, ਸਾਰੀਆਂ ਸ਼ਰਤਾਂ ਦਿੰਦੇ ਨੇ ਅਤੇ ਫਿਰ ਮੰਨਣੀਆਂ ਚਾਹੀਦੀਆਂ। ਦੂਸਰੇ ਕਹਿੰਦੇ ਵੀ ਇਹ ਸ਼ਰਤਾਂ ਤਾਂ ਗੁਰੂ ਦਸ਼ਮੇਸ਼ ਪਿਤਾ ਦੇ ਨਾਲ ਵੀ ਕੀਤੀਆਂ ਸੀ, ਕਿਲ੍ਹਾ ਛਡਾਉਂਦੀ ਸਾਰ ਹੱਲਾ ਕਰਕੇ ਕੀ ਕਿੰਨਾ ਬੁਰਾ ਹਾਲ ਕਰਿਆ, ਮਾਤਾਵਾਂ ਕਿਸੇ ਥਾਂ ਚਲੀਆਂ ਗਈਆਂ, ਛੋਟੇ ਸਾਹਿਬਜ਼ਾਦੇ ਕਿਤੇ ਚਲੇ ਗਏ, ਵੱਡੇ ਸ਼ਹੀਦ ਹੋ ਗਏ, ਦਰਿਆ ਦੇ ਵਿੱਚੋਂ ਸਿੰਘ ਲੰਘ ਨਾ ਸਕੇ, ਕਿਸੇ ਦਾ ਮੂੰਹ ਕਿੱਧਰ ਨੂੰ ਹੋ ਗਿਆ, ਕਿਸੇ ਦਾ ਕਿੱਧਰ ਨੂੰ ਹੋ ਗਿਆ, ਜੋ ਬਹੁਤ ਮਿਹਨਤ ਦੇ ਨਾਲ ਮਹਾਰਾਜ ਜੀ ਨੇ ਸਾਹਿਤ ਤਿਆਰ ਕਰਵਾਇਆ ਸੀ 102 ਲਿਖਾਰੀਆਂ ਤੋਂ, ਸਾਰਾ ਖੁਰਦ ਬੁਰਦ ਹੋ ਗਿਆ। ਉਸ ਵੇਲੇ ਇੰਨਾ ਖਿਲਾਫਤ ਵਧੀ, ਤੂੰ ਤੂੰ ਮੈਂ ਤੇ ਆ ਗਏ, ਅਖੀਰ ਤਲਵਾਰਾਂ ਚੱਲ ਪਈਆਂ। ਇੱਕ ਦਲ ਨਿਕਲ ਗਿਆ ਜਿਸਨੂੰ ਤੱਤ ਖਾਲਸਾ ਕਹਿੰਦੇ ਸੀ, ਦੂਸਰੇ ਰਹਿ ਗਏ ਉੱਥੇ। ਬੜਾ ਭਾਰੀ ਯੁੱਧ ਹੋਇਆ ਅਤੇ ਉਹਦੇ ਬਾਅਦ ਭੁੱਖੇ ਜਦੋਂ ਤੁਰਨ ਫਿਰਨ ਤੋਂ ਵੀ ਰਹਿ ਗਏ, ਉਸ ਵੇਲੇ ਫੈਸਲਾ ਹੋਇਆ ਕਿ ਸ੍ਰੀ ਸਾਹਿਬਾਂ ਖਿੱਚ ਕੇ ਸ਼ਹੀਦੀ ਪ੍ਰਾਪਤ ਕਰੀਏ, ਹੱਥ ਨਹੀਂ ਆਉਣ। ਉਸ ਵੇਲੇ ਕਿਲ੍ਹੇ ਦੇ ਬਾਹਰ ਆਏ, ਦਰਵਾਜ਼ੇ ਖੋਲ੍ਹਤੇ, ਬੜਾ ਭਾਰਾ ਯੁੱਧ ਹੋਣ ਤੋਂ ਬਾਅਦ ਬੇਅੰਤ ਬੰਦੇ ਮਾਰੇ ਗਏ ਅਤੇ ਬੰਦਾ ਬਹਾਦਰ ਗ੍ਰਿਫਤਾਰ ਕਰ ਲਿਆ, 400 ਸਿੰਘ ਉਹਦੇ ਨਾਲ ਕਰ ਲਏ। ਉਸ ਵੇਲੇ ਬੜੀਆਂ ਭਾਰੀਆਂ ਖੁਸ਼ੀਆਂ ਮਨਾਈਆਂ ਗਈਆਂ, ਦਿੱਲੀ ਨੂੰ ਕਾਫਲਾ ਤੋਰ ਲਿਆ, ਗੱਡਿਆਂ ਦੇ ਉੱਤੇ ਸਿੰਘ ਬਿਠਾ ਲਏ ਅਤੇ ਕਾਲੇ ਮੂੰਹ ਕਰ ਦਿੱਤੇ, ਸਿਰ ਦੇ ਉੱਤੇ ਟੋਪੀਆਂ ਕਾਗਜ਼ਾਂ ਦੀਆਂ ਬਣਾ ਕੇ ਲਾ ਦੀਆਂ, ਹੱਥ ਪੈਰ ਬੰਨ ਦਿੱਤੇ, ਜਲੂਸ ਨਿਕਲਦਾ ਜਾਂਦਾ। ਸਾਧ ਸਿੰਘ ਜੀ, ਪਿਆਰ ਦਾ ਜਿਹੜਾ ਸਬਕ ਹੈ ਇਹ ਪਕਾਉਣਾ ਸਿਖਾਲਾ ਨਹੀਂ ਹੁੰਦਾ, ਇਹਨੂੰ ਤਾਂ ਮਹਾਰਾਜ ਨੇ ਬਹੁਤ ਔਖਾ ਆਖਿਆ।
ਮੇਰਾ ਨਹੀਂ ਜਿੰਦੇ ਕਿੰਨੂੰ ਪਰੇ,
ਬਾਣੀ ਪੜ੍ਹਦੇ ਜਾ ਰਹੇ ਨੇ, ਸ਼ਬਦ ਗਾਉਂਦੇ ਜਾ ਰਹੇ, ਕਿਸੇ ਨੂੰ ਸ਼ਿਕਵਾ ਨਹੀਂ ਹੈ। ਗੁਰੂ ਦੇ ਪਿਆਰ ਵਿੱਚ ਪਤਾ ਵੀ ਸ਼ਹੀਦੀਆਂ ਹੋ ਜਾਣੀਆਂ। ਸੋ ਦਿੱਲੀ ਵਿੱਚ ਚਲੇ ਗਏ, ਸਿੰਘਾਂ ਨੂੰ ਜਿਹੜੇ ਜਥੇਦਾਰ ਸੀ ਸਾਰਿਆਂ ਨੂੰ ਪਿੰਜਰਿਆਂ 'ਚ ਬੰਦ ਕਰਤਾ। ਸਾਰਿਆਂ ਤੋਂ ਪਿੱਛੇ ਬੰਦਾ ਬਹਾਦਰ ਪਿੰਜਰੇ 'ਚ ਬੰਦ ਹੈ, ਅਤੇ ਨਾਲ ਘਰ ਵਾਲੀ ਹੈ ਅਤੇ ਇੱਕ ਬੱਚਾ। ਜਾ ਕੇ ਕੋਈ ਮੁਕੱਦਮਾ ਨਹੀਂ, ਕੋਈ ਸੁਣਵਾਈ ਨਹੀਂ ਹੈ, ਤਾਂ ਉਸ ਵੇਲੇ ਇੱਕੋ ਹੀ ਗੱਲ ਕਹੀ ਜਾਂਦੀ ਹੈ, ਜੇ ਬਚਣਾ ਚਾਹੁੰਦੇ ਹੋ ਤਾਂ ਇਸਲਾਮ ਦੇ ਵਿੱਚ ਆ ਜਾਓ, ਨਹੀਂ ਮਰਨ ਵਾਸਤੇ ਤਿਆਰ ਹੋ ਜਾਓ। ਖਾਫੀ ਖਾਨ ਲਿਖਦਾ ਹੈ ਕਿ ਅੱਡਾ ਗੱਡ ਲਿਆ ਗਿਆ, ਸੌ ਸੌ ਸਿੰਘ ਰੋਜ਼ ਲਿਆਉਂਦੇ ਨੇ, ਇਕੱਲੇ ਇਕੱਲੇ ਨੂੰ ਪੁੱਛਦੇ ਆ, ਵੱਧ ਚੜ ਕੇ ਛਾਲਾਂ ਮਾਰਦੇ ਜਾਂਦੇ। ਤਾਂ ਉਸ ਵੇਲੇ ਇੱਕ ਬੱਚਾ ਆ ਗਿਆ ਅਤੇ ਉਸਦੀ ਮਾਂ ਪਿੱਛੇ ਪਿੱਛੇ ਨਾਲੇ ਤੁਰੀ ਆਉਂਦੀ ਆ, ਉਸਦੇ ਫੜਿਆ ਹੋਇਆ ਨਾਲ ਆ ਰਿਹਾ, ਨਾਲੇ ਘਰ ਵਾਲੀ ਆ ਉਹਦੀ ਵਹੁਟੀ, ਨਾਲੇ ਮਾਂ ਆ ਰਹੀ ਹੈ। ਲਿਖਦੇ ਨੇ ਕਿ ਜਦੋਂ ਉਸਨੇ ਬਾਦਸ਼ਾਹ ਦੇ ਪਾਸ ਆ ਕੇ ਬਹੁਤ ਫਰਿਆਦ ਕਰੀ, ਕੋਈ ਸੁਣਵਾਈ ਨਾ ਹੋਈ, ਤਾਂ ਇੱਕ ਦਿਨ ਫਰਕਸ਼ੀਅਰ ਜਾ ਰਿਹਾ ਬਾਜ਼ਾਰ ਦੇ ਵਿੱਚ, ਹੱਥੀ ਤੇ ਮੂਹਰੇ ਗਿਰ ਗਈ, ਪੁੱਛਿਆ ਇਹ ਮਾਈ ਨੂੰ ਕੀ ਤਕਲੀਫ ਹੈ। ਕਹਿਣ ਲੱਗੀ, ਬਾਦਸ਼ਾਹ ਸਲਾਮਤ, ਮੇਰਾ ਪੁੱਤਰ ਜਿਹੜਾ ਸੀ, ਇੱਕ ਵਾਰੀ ਸਿੱਖਾਂ ਨੇ ਸਾਡੇ ਪਿੰਡ 'ਤੇ ਹੱਲਾ ਕਰਿਆ, ਉਹ ਮੇਰੇ ਪੁੱਤਰ ਨੂੰ ਫੜ ਕੇ ਲੈ ਗਏ, ਉਹਨਾਂ ਨੇ ਸਿੰਘ ਬਣਾ ਤਾ, ਅਤੇ ਕਿਸੇ ਤਰੀਕੇ ਨਾਲ ਮੈਂ ਲੈ ਕੇ ਆਈ, ਅਤੇ ਮੇਰੀ ਸ਼ਾਦੀ ਹੋਈ ਹੈ, ਆਹ ਮੇਰੀ ਨੂੰਹ ਮੇਰੇ ਨਾਲ ਹੈ, ਇਹਦਾ ਤਾਂ ਅਜੇ ਕੰਗਣਾ ਵੀ ਨਹੀਂ ਖੋਲ੍ਹਿਆ, ਅੰਦਰ ਵੀ ਨਹੀਂ ਗਈ, ਤੇਰੇ ਸਿਪਾਹੀ ਉਹਨੂੰ ਫੜ ਲਿਆ, ਹੁਕਮ ਦੇ ਤਾ ਕਿ ਪਰਵਾਨਾ ਲਿਖੋ, ਉਸ ਬੱਚੇ ਨੂੰ ਛੱਡ ਦਿਓ। ਉੱਥੇ ਆ ਜਾਂਦੀ ਹੈ ਜਿੱਥੇ ਸਿੰਘ ਸ਼ਹੀਦ ਕੀਤੇ ਜਾ ਰਹੇ ਨੇ, ਉੱਥੇ ਆਈ ਤਾਂ ਉਸ ਵੇਲੇ ਜਲਾਦ ਨੇ ਤਲਵਾਰ ਉੱਚੀ ਕਰੀ ਹੋਈ ਹੈ ਅਤੇ ਇਸ ਬੱਚੇ ਨੇ ਗਰਦਨ ਨੀਵੀਂ ਕਰੀ ਹੋਈ ਹੈ। ਇੱਕ ਸਕਿੰਟ ਦਾ ਫਰਕ ਹੈ ਉਸ ਵੇਲੇ ਉੱਚੀ ਉੱਚੀ ਬੋਲ ਕਿ ਇਸ ਨੂੰ ਮਾਰੋ ਨਾ ਇਹ ਸਿੱਖਣੀ ਹੈ, ਇਸ ਨੂੰ ਮਾਰੋ ਨਾ ਇਹ ਸਿੱਖਣੀ। ਆਹ ਪ੍ਰਵਾਨਾ ਹੈ ਮੇਰੇ ਕੋਲ। ਜਲਾਦ ਰੁਕ ਗਏ, ਵੱਡੇ ਅਫਸਰ ਨੂੰ ਜੋ ਉੱਥੇ ਸੀ ਦਿਖਾ ਲਿਆ। ਇਹਨਾਂ ਨੂੰ ਫਰਕਸੀਅਰ ਵੀ ਆ ਕੇ ਬੈਠ ਗਿਆ, ਹੁਕਮ ਦੇ ਤਾ ਕਿ ਇਸ ਨੂੰ ਛੱਡ ਦਿਓ। ਬੱਚੇ ਨੂੰ ਛੱਡ ਦਿੱਤਾ, ਬੱਚਾ ਕੋਲ ਬੁਲਾ ਲਿਆ। ਫਰਕਸੀਅਰ ਕਹਿਣ ਲੱਗਿਆ, ਤੇਰੀ ਮਾਂ ਇਸ ਤਰ੍ਹਾਂ ਕਹਿੰਦੀ ਹੈ? ਕਹਿੰਦਾ ਮਾਂ ਤਾਂ ਮੇਰੀ ਝੂਠੀ ਆ, ਪਹਿਲਾਂ ਤੋਂ ਹੀ ਮਾਵਾਂ ਐਵੇਂ ਜਿਵੇਂ ਕਹਿੰਦੀਆਂ ਆਈਆਂ ਨੇ। ਨਾਮਦੇਵ ਨੂੰ ਜਦੋਂ ਗਊ ਜਿਉਣ ਜਿਉਂਦੀ ਕਰਨ ਵਾਸਤੇ ਸੰਗਲਾਂ ਨਾਲ ਬੰਨਿਆ ਹੋਇਆ, ਉਸ ਵੇਲੇ ਮਾਂ ਕਹਿੰਦੀ ਹੈ, ਰੁਦਨ ਕਰੇ ਨਾਮੇ ਕੀ ਮਾਏ, ਛੋੜ ਰਾਮ ਕੀ ਨਾ ਭਜੇ ਖਰਾਏ। ਬੇਟਾ ਸਲਾਮ ਧਾਰਨ ਕਰ ਲੈ, ਜਾਨ ਤਾਂ ਬਚ ਜੂਗੀ ਨਾ। ਨਾਮਦੇਵ ਕਹਿੰਦਾ, ਮਾਤਾ ਇੰਨੀ ਕਮਜ਼ੋਰ ਸਿੱਖਿਆ, ਜੇ ਤੂੰ ਇਹੀ ਜਿਹੀ ਮਾਇਆ, ਨਾ ਹੋ ਤੇਰਾ ਪੋਂਗੜਾ ਨਾ ਤੂੰ ਮੇਰੀ ਮਾਏ, ਪਿੰਡ ਪੜਾ ਤੋ ਹਰ ਗੁੰਦਾ। ਪ੍ਰਹਲਾਦ ਦੀ ਮਾਂ ਨੇ ਵੀ ਸਮਝਾਇਆ ਸੀ, ਮਾਤਾ ਉਪਦੇਸ਼ੇ ਪ੍ਰਹਲਾਦ ਪਿਆਰੇ, ਪੁੱਤਰ ਰਾਮ ਨਾਮ ਛੋਡੋ, ਜੀਓ ਲਿਓ ਬਾਰੇ, ਬਚਾ ਲਓ ਆਪਣੀ ਜਾਨ, ਛੱਡ ਦੇ ਰਾਮ ਦਾ ਨਾਮ। ਪ੍ਰਹਲਾਦ ਕਹੇ, ਸੁਣੋ ਮੇਰੀ ਮਾਏ, ਰਾਮ ਨਾਮ ਨਾ ਛੋਡੋ, ਗੁਰਦੀਆ ਵਜਾਏ ਮੈਂ ਰਾਮ ਦਾ ਨਾਮ ਛੱਡਦਾ। ਪਹਿਲਾਂ ਤਾਂ ਕਹਿੰਦੀ ਛੱਡ ਦਿੰਦਾ, ਹੁਣ ਤਾਂ ਰਾਮ ਦਾ ਨਾਮ ਮੇਰੇ ਰੋਮ ਰੋਮ 'ਚ ਰਚ ਗਿਆ, ਹੁਣ ਰਾਮ ਦਾ ਨਾਮ ਨਹੀਂ ਮੈਨੂੰ ਛੱਡਦਾ। ਜਿੱਧਰ ਮੈਂ ਦੇਖਦਾ ਮੇਰੀ ਅੱਖ ਖੁੱਲ੍ਹ ਗਈ, ਮੈਨੂੰ ਤਾਂ ਰਾਮ ਤੋਂ ਬਿਨਾਂ ਕੋਈ ਨਜ਼ਰ ਹੀ ਨਹੀਂ ਆਉਂਦਾ, ਕੀ ਬੋਲੀਆਂ ਗੱਲਾਂ ਕਰਦੀਆਂ। ਸੋ ਇਸ ਮਾਤਾ ਨੇ ਵੀ ਕਿਹਾ, ਕਹਿੰਦਾ ਬਾਦਸ਼ਾਹ ਸਲਾਮਤ ਹੈ, ਮੇਰੀ ਮਾਂ ਨਹੀਂ, ਮੈਂ ਪਹਿਲਾਂ ਵੀ ਸਿੰਘ ਸੀ ਹੁਣ ਵੀ ਸਿੰਘ ਹਾਂ, ਮੈਂ ਆਪਣੇ ਗੁਰੂ ਦਾ ਪਿਆਰ ਛੱਡ ਕੇ ਜਿਉਣ ਵਾਸਤੇ ਇਸਲਾਮ ਧਾਰਨ ਕਰਨਾ, ਫਿਰ ਗਰੰਟੀ ਆ ਵੀ ਮੈਂ ਫਿਰ ਸਦਾ ਹੀ ਜਿਉਂਦਾ ਰਹਾਂਗਾ, ਫਿਰ ਨਹੀਂ ਮਰਨਾ। ਮੈਂ ਤਾਂ ਵਿਕ ਗਿਆ ਆਪਣੇ ਗੁਰੂ ਤੋਂ, ਤਨ ਵੀ ਦੇਤਾ, ਮਨ ਵੀ ਦੇਤਾ, ਤਨ ਵੀ ਦੇਤਾ, ਮੇਰੇ ਕੋਲ ਤਾਂ ਕੁਛ ਬਕਾਇਆ ਨਹੀਂ ਹੈ, ਅਤੇ ਮੇਰੀ ਤਾਂ ਜੇ ਕੋਈ ਅਰਦਾਸ ਹੈ ਤਾਂ ਇੱਕੋ ਅਰਦਾਸ ਹੈ, ਛੱਡਦਾ ਜਿਹੜਾ ਸਿਰ ਦੇ ਕੇ ਮੈਂ ਲਿਆ ਗੁਰੂ ਤੋਂ। ਇਹ ਸਰੀਰ ਨੇ ਤਾਂ ਜਾਣਾ ਹੀ ਜਾਣਾ, ਅੱਜ ਨਹੀਂ ਜਾਊਗਾ, ਕੁਛ ਸਮੇਂ ਤੋਂ ਬਾਅਦ ਜਾਊ। ਬਾਦਸ਼ਾਹ ਕਹਿਣ ਲੱਗਿਆ, ਦੇਖ ਬੇ ਬੱਚਾ, ਆਪਣੀ ਘਰਵਾਲੀ ਦੇਖ, ਮਹਿੰਦੀ ਲੱਗੀ ਹੋਈ ਹੈ, ਅਜੇ ਕੰਗਣਾ ਨਹੀਂ ਖੋਲਿਆ। ਚਾਹ ਚਾਹ ਤੇਰੀ ਮਾਂ ਨੇ ਵਿਆਹ ਸ਼ਾਦੀ ਕਰੀ ਹੈ ਤੇਰੀ, ਫਿਰ ਇਹ ਕਹਿੰਦੀ ਹੈ ਕਿ ਇਹਦਾ ਪਿਤਾ ਨਹੀਂ ਹੈ, ਮੈਂ ਤਾਂ ਇਸ ਬੱਚੇ ਨੂੰ ਦੇਖ ਦੇਖ ਕੇ ਜਿਉਂਦੀ ਹਾਂ, ਤੈਨੂੰ ਮਾਂ ਦਾ ਪਿਆਰ ਨਹੀਂ ਆਉਂਦਾ, ਘਰਵਾਲੀ ਦਾ ਪਿਆਰ ਨਹੀਂ ਆਉਂਦਾ। ਕਹਿਣ ਲੱਗਿਆ ਬਾਦਸ਼ਾਹ, ਇਹ ਅੱਜ ਵੀ ਵਿਛੜੇ, ਇਹ ਤਾਂ ਸੰਜੋਗ ਦੇ ਨਾਲ ਇਕੱਠੇ ਹੋਏ ਨੇ, ਵਿਰਖਾ ਹੇਠ ਸਭ ਜੰਤ ਇਕੱਠੇ, ਇੱਕ ਤੱਤੇ ਇੱਕ ਬੋਲਣ ਮਿੱਠੇ, ਅਸਤ ਦੋਤ ਪਿਆ ਉੱਠ ਚੱਲੇ, ਜਿਉਂ ਜਿਉਂ ਔਤ ਬਿਹਾਣੀ।